ਹਰਮਨ ਰੇਡੀਓ ਤੇ ਇੱਕ ਮੁਲਾਕਾਤ ਦਾ ਸਿਲਸਿਲਾ ਲੈ ਕੇ ਮੈਂ ਅਮਰਦੀਪ ਕੌਰ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਅੱਜ ਦਾ ਇਹ ਖਾਸ ਮੁਲਾਕਾਤ ਦਾ ਸਿਲਸਿਲਾ ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ ਅਸੀਂ ਲੈ ਕੇ ਹਾਜ਼ਰ ਹੋਏ ਹਾਂ, ਔਰ ਇਹ ਜਾਣਕਾਰੀ ਹੈ ਜੀ ਕੋਵਿਡ-19 ਦੀ ਵੈਕਸੀਨੇਸ਼ਨ ਦੇ ਬਾਰੇ 'ਚ। ਸੋ ਜਿਵੇਂ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਭਰ ਦੇ ਵਿੱਚ ਕੋਵਿਡ-19 ਦੀ ਵੈਕਸੀਨੇਸ਼ਨ ਦੀ ਜਿਹੜੀ ਪ੍ਰਕਿਰਿਆ ਆ ਉਹ ਸ਼ੁਰੂ ਹੋ ਚੁੱਕੀ ਹੈ। ਆਮ ਨਾਗਰਿਕਾਂ ਦੇ ਤੱਕ ਇਹ ਜਿਹੜੀ ਵੈਕਸੀਨੇਸ਼ਨ ਆ ਮੁਹੱਈਆ ਕਰਵਾਈ ਜਾ ਰਹੀ ਆ, ਪਰ ਇਸ ਦੇ ਬਾਵਜੂਦ ਬਹੁਤ ਸਾਰੇ ਸਵਾਲ, ਬਹੁਤ ਸਾਰੇ ਸ਼ੰਕੇ, ਬਹੁਤ ਸਾਰੇ ਭੁਲੇਖੇ ਇਸ ਵੈਕਸੀਨੇਸ਼ਨ ਨੂੰ ਲੈ ਕੇ ਅਜੇ ਵੀ ਲਗਾਤਾਰ ਬਣੇ ਹੋਏ ਆ, ਔਰ ਇਹਨਾਂ ਭੁਲੇਖਿਆਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਇਸ ਵੈਕਸੀਨੇਸ਼ਨ ਨੂੰ ਕਿਸ ਤਰ੍ਹਾਂ ਹਾਸਲ ਕੀਤਾ ਜਾ ਸਕਦਾ ਹੈ, ਔਰ ਕਿਸ ਥਾਂ ਦੇ ਉੱਤੇ ਪਹੁੰਚ ਕੀਤੀ ਜਾਣੀ ਜ਼ਰੂਰੀ ਹੈ, ਇਹਦੇ ਬਾਰੇ 'ਚ ਅੱਜ ਇਸ ਖਾਸ ਸਿਲਸਿਲੇ 'ਚ ਜਿਹੜੀ ਜਾਣਕਾਰੀ ਹੈ ਉਹ ਅਸੀਂ ਸਾਂਝੀ ਕਰਾਂਗੇ। ਔਰ ਇਹਦੇ ਨਾਲ ਹੀ ਅਸੀਂ ਇਹ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਪਿਛਲੇ ਦਿਨੀ, ਚਾਹੇ ਕਿ ਆਸਟ੍ਰੇਲੀਆ ਭਰ ਦੇ ਵਿੱਚ, ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਕੋਵਿਡ-19 ਨੂੰ ਕਾਬੂ ਕਰਨ ਦੇ ਲਈ ਜਿਹੜੀ ਵੈਕਸੀਨੇਸ਼ਨ ਦੀ ਪ੍ਰਕਿਰਿਆ ਆ ਉਹ ਤਾਂ ਜਾਰੀ ਹੋ ਹੀ ਚੁੱਕੀ ਹੈ, ਔਰ ਬਹੁਤ ਸੋਹਣੇ ਤਰੀਕੇ ਦੇ ਨਾਲ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹਨੂੰ ਕਾਬੂ ਵੀ ਕਰ ਲਿਆ ਗਿਆ। ਪਰ ਵਿਕਟੋਰੀਆ ਦੇ ਵਿੱਚ ਪਿਛਲੇ ਕੁਝ ਕੇਸ ਜਿਹੜੇ ਹੈ ਉਹ ਕੋਵਿਡ-19 ਦੇ ਦੁਬਾਰਾ ਆਉਣ ਤੋਂ ਬਾਅਦ ਇੱਕ ਵਾਰ ਫੇਰ ਜਿਹੜੀ ਸਥਿਤੀ ਹੈ ਉਹ ਉੱਪਰ ਥੱਲੇ ਹੋਈ ਹੈ। ਸੋ ਉਸ ਸਥਿਤੀ ਨੂੰ ਕਾਬੂ ਕਰਨ ਦੇ ਲਈ ਖਾਸ ਤੌਰ ਦੇ ਉੱਤੇ ਕੁਛ ਕੌਂਸਲਾਂ ਦੇ ਕੁਛ ਖੇਤਰ ਜਿਵੇਂ ਵਿਟਲਸੀ ਕੌਂਸਲ ਹੋ ਗਈ ਜਾਂ ਹਿਊਮ ਕੌਂਸਲ ਹੋ ਗਈ, ਇਹਨਾਂ ਇਲਾਕਿਆਂ ਦੇ ਵਿੱਚ ਦੁਬਾਰਾ ਜਿਹੜੇ ਕੋਵਿਡ-19 ਦੇ ਕੇਸ ਨੇ ਉਹ ਆਏ ਹੈ, ਔਰ ਬਹੁਤ ਸਾਰੀਆਂ ਥਾਵਾਂ ਜਿਹੜੀਆਂ ਐਕਸਪੋਜ਼ਰ ਸਾਈਟਸ ਇਹਨਾਂ ਖੇਤਰਾਂ ਦੇ ਵਿੱਚ ਐਲਾਨੀਆਂ ਗਈਆਂ। ਉਸ ਤੋਂ ਬਾਅਦ ਕੋਵਿਡ-19 ਦੀ ਜਿਹੜੀ ਪ੍ਰਕਿਰਿਆ ਆ ਜਾਂ ਕੋਵਿਡ-19 ਦੀ ਵੈਕਸੀਨੇਸ਼ਨ ਦੀ ਜਿਹੜੀ ਪ੍ਰਕਿਰਿਆ ਆ ਉਹ ਹੋਰ ਵੀ ਤੇਜ਼ ਹੋਈ ਹੈ। ਸੋ ਕਿਉਂ ਅਹਿਮ ਹੈ ਇਹ ਵੈਕਸੀਨੇਸ਼ਨ, ਔਰ ਕਿੱਥੇ ਅਸੀਂ ਲੈ ਸਕਦੇ ਹਾਂ, ਕਿਵੇਂ ਲੈ ਸਕਦੇ ਹਾਂ ਇਸਨੂੰ, ਇਹਦੇ ਬਾਰੇ 'ਚ ਅੱਜ ਅਸੀਂ ਇਹ ਜਾਣਕਾਰੀ ਸਾਂਝੀ ਕਰਾਂਗੇ। ਔਰ ਇਸ ਸਿਲਸਿਲੇ ਨੂੰ ਅਸੀਂ ਅੱਗੇ ਇੰਗਲਿਸ਼ ਦੇ ਵਿੱਚ, ਅੰਗਰੇਜ਼ੀ ਭਾਸ਼ਾ ਦੇ ਵਿੱਚ ਪੇਸ਼ ਕਰਨ ਜਾ ਰਹੇ ਹਾਂ। ਸੋ ਵੀ ਹੈਵ ਟੂਡੇ ਏ ਸਪੈਸ਼ਲ ਸੈਗਮੈਂਟ ਰਿਗਾਰਡਿੰਗ ਕੋਵਿਡ-19 ਵੈਕਸੀਨੇਸ਼ਨ, ਐਂਡ ਵੀ ਆਲ ਨੋ ਦੈਟ ਦੇਰ ਆਰ ਸੋ ਮੈਨੀ ਕੁਐਸਚਨਸ ਰਿਗਾਰਡਿੰਗ ਦਿਸ ਕੋਵਿਡ-19 ਵੈਕਸੀਨੇਸ਼ਨ, ਬਟ we hope that today in this segment our guest Mr. Don Tidbury, he's CEO of DPV Health, so he will share some important information regarding this vaccination. So we welcome you Don, and we are really glad to you are here as our guest. So welcome.
It's great to be here, Amadeep.
Yeah. So, first of all, I want to know that please explain what is this vaccination and what is its purpose?
Australia currently has two vaccines that it's able to provide in our community. There is the AstraZeneca vaccine for people with over 50 and the Pfizer vaccine for people from 40 to 50. Now, ultimately, the vaccine you get will also depend on the medical assessment when you attend your vaccination. So COVID vaccines in Australia are free, safe and voluntary. The more people who are vaccinated, the greater protection for those vaccinated, their families and the whole community.
Yeah. So why should I get vaccinated? This is a very common question.
Look, it's a really important question, Amadeep. By getting vaccinated, you are protecting your health. You're also helping protect your family, friends and the community. When you get a COVID vaccine, it will protect you from getting really sick from COVID-19. The vaccines are effective at preventing serious illness and death due to COVID-19. The more people get vaccinated, the more the community is protected and the harder it makes for COVID-19 to spread.
Yeah. The other most common question is that who is eligible for to get this vaccination?
So many people now are eligible to receive a COVID-19 vaccine, including everyone who is aged 40 years and over. Right. So anyone over 40 can get vaccinated. And I'd encourage you to go to the Department of Health's website to look at the finer detail.
Yeah. And, you know, we have so many questions, so we will ask you. So where we can get vaccinated? Because there are so many, you know, sites and so many spots. Yeah. But if we are talking about Whittle Sea Council or Hume Councils, because there are so many exposure sites we can see, and it is very important to get vaccinated.
Yeah. So look, DPV Health is running three vaccination sites. We've got one at Broadmeadows Town Hall at 10 Dimboola Road, Broadmeadows. So Broadmeadows Town Hall. Mm-hmm. It's operating 7 days a week. We've got a second vaccination site at the Plenty Rangers Arts and Convention Centre, which is at 35 Ferris Boulevard, South Moraine. Now it's operating there. It's a great site to go to. And then we've got a third vaccination site over at Coburg at 19 in the Uniting Church Hall at 19 Victoria Street, Coburg. So the Uniting Church Hall at 19 Victoria Street, Coburg. Now you can also get vaccinated at your GP. So we have two GP clinics. We have one in Coleraine Street, Broadmeadows, 48 Coleraine Street, Broadmeadows. We have another one in Mill Park at 20 Civic Drive, Mill Park. And you can go to those GP clinics to get vaccinated. So you can see that DPP Health is offering five vaccination clinics across outer northern Melbourne.
That's good. So there are some, you know, concern about these vaccinations because, some people are a bit concerned about the use of AstraZeneca because they think there have some side effects. So what do you think, which vaccination can we get or can I get?
Yeah. So look, when you attend our sites to be vaccinated, You will be assessed by a doctor as to your eligibility. So like, and for which vaccine you should receive. Now, like all medicines and vaccines, COVID vaccines can have some side effects. These symptoms are generally mild and on average only last a day or two. Common reactions to any vaccine include a little bit of pain where you had the injection in your arm, light muscle aches, headache, minor fever or chills. So 2/3 of people who get the vaccine are expected to experience these light symptoms for the first day or two. If you've got any concerns, you would see your doctor immediately. At all of our vaccination sites, we have GPs on site who are there to monitor people up 15 minutes after their vaccine. Side effects from vaccines are mild for most people, and they are a sign that your immune system is responding to the vaccine.
All right. So Pfizer and AstraZeneca, both are available everywhere.
Now, DPV Health sites are just offering AstraZeneca at this stage. Now, that may change in the next couple of weeks. If you wanted to get Pfizer, you could attend Northern Health's Epping campus on Cooper Street.
All right. That's good. So how do I make an appointment or can I just walk in?
Yeah, look, it depends. Look, different, depending on the site, you know, it's, some sites will accept walk-ins and some won't. You can generally attend DPV Health sites as a walk-in. You can also ring 1-800-675-398. That's 1-800-675-398 to make an appointment. You can also ring our medical clinics and get vaccinated there quite quickly.
That's good. So how many doses do I need to get?
Yeah. So with the AstraZeneca and Pfizer vaccines, it's two doses. Mm-hmm. So the AstraZeneca vaccine is your first dose, and then you get the second dose 12 weeks later. Mm-hmm. And with the Pfizer vaccine, it's your first dose, and then the next dose is somewhere between 3 and 6 weeks later. When you attend a DPV health vaccination site or our GP clinic, you will automatically get your appointment for your next dose when you're on site there.
All right. So when should I get tested?
Right. So that's another really important question, Amity.
Yeah.
It's very important that you do get tested if you've got any cold and flu-like symptoms whatsoever. If it's just a sniffle or a scratchy throat, please go and get tested. You should also get tested if you've been to one of the exposure sites. So it is important to be looking at the Department of Health's website every day. And if you've been to an exposure site, please go and get tested.
All right. So if we have our first dose already and do we still need to go for a COVID test?
Yeah, look, if you've been vaccinated and then over the next couple of weeks you get symptoms, you should still go and get tested. It's always a good idea to get tested.
Okay.
Because it is possible people could still potentially contract COVID after they've had their first vaccination.
So the next question is for the information, because we are already, sharing this information and there are lots of informations available on different websites. But how you will suggest that for the right information, where do I get more information?
All right. So I'm gonna recommend, now both of these options also have translation and interpreter services available. You can go to www.dpvhealth.org.au. That once again is www.dpvhealth.org.au, or you can go to the state government's website at www.dhhs.vic.gov.au/coronavirus. I'll go through that again, www.dhhs.vic.gov.au/coronavirus.
That's good. So how can I protect ourselves and our community? So what are the responsibilities for us?
Yeah, look, the best way to protect yourself and your community is when you're out, wear a mask, maintain your hand hygiene, stay at home and, abide by the restrictions, stay at home and only leave the house for the five reasons during lockdown, which is shopping for essential goods and services, care and caregiving, exercise, authorised work and permitted study, or to get a COVID-19 vaccination or test. Get tested if you have any symptoms and get vaccinated. That's the most important thing we can all do, is go and get vaccinated.
That's great, because we are still in lockdown and the Melbournians, they can, realize the value of rules, especially which are already we are following. But still, we need to be responsible for our community and our own health. So thank you so much for this valuable information, Don. We hope that it will be really helpful for our community. And we also hope that it will clear some, questions which already have in our community regarding this vaccination. So thank you so much for your valuable time.
Amity, thank you so much. And everyone, please stay safe and stay well. Thank you.
Yeah, thank you. Thank you, Dad. This was the special segment on Harman Radio. So, dosto, ek mulaqat da eh silsila khaas taur de utte assi tuhade layi laike hazir hoye saan. So, eh silsile vich assi jehdi eh jaankari si oh sanji karni zaruri samajhde haan. Ek ahem farz hai sada ke assi is platform de rahi assi COVID-19 nu kaabu karan de layi jo vi jehdi sahoolat hai oh muhaiya kiti ja rahi hai, chahe oh sehat vibhag hai, chahe oh DP ਵੀ ਹੈਲਥ ਵਰਗੀਆਂ ਕੁਛ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਆਪਣੇ ਪੱਧਰ ਦੇ ਉੱਤੇ ਇਹੋ ਜਿਹੇ ਜਿਹੜੇ ਸਪੋਰਟ ਹੈ ਇਹੋ ਜਿਹੀ ਉਹ ਮੁਹੱਈਆ ਕਰਵਾ ਰਹੀਆਂ ਨੇ, ਇਹੋ ਜਿਹੇ ਉਪਰਾਲੇ ਜਿਹੜੇ ਆ ਉਹ ਕਰ ਰਹੀਆਂ ਨੇ। ਸੋ ਇਸ ਦੇ ਬਾਬਤ ਹੋਰ ਜਾਣਕਾਰੀ ਜਿਹੜੀ ਹੈ, ਜਿਵੇਂ ਕਿ ਡੌਨ ਹੋਰਾਂ ਨੇ ਦੱਸਿਆ ਕਿ ਤੁਸੀਂ ਜਿਹੜੀ ਸਿਹਤ ਵਿਭਾਗ ਦੀ ਵੈਬਸਾਈਟ ਹੈ ਉਹਦੇ 'ਤੇ ਜਾ ਕੇ ਵੀ ਲੈ ਸਕਦੇ ਹੋ, ਪਰ ਕੋਵਿਡ ਵੈਕਸੀਨੇਸ਼ਨ ਜਿਹੜੀ ਹੈ ਉਹ ਵਾਕਈ ਜ਼ਰੂਰੀ ਹੈ। ਔਰ ਇਨ੍ਹੀਂ ਦਿਨੀ ਜਦੋਂ ਅਸੀਂ ਵਿਕਟੋਰੀਆ ਦੇ ਵਿੱਚ ਦੁਬਾਰਾ ਕੋਵਿਡ ਦਾ ਜਿਹੜਾ ਪ੍ਰਕੋਪ ਆ ਉਹ ਘੱਟਦਾ ਵੱਧਦਾ ਵੇਖ ਰਹੇ ਹਾਂ, ਉਤਰਾਅ ਚੜ੍ਹਾਅ ਜਿਹੜਾ ਕੋਵਿਡ ਦਾ ਦੇਖ ਰਹੇ ਹਾਂ, ਤਾਂ ਉੱਥੇ ਹੋਰ ਵੀ ਲਾਜ਼ਮੀ ਹੋ ਜਾਂਦਾ ਕਿ ਕੋਵਿਡ 19 ਦੀ ਰੋਕਥਾਮ ਦੇ ਲਈ ਜਾਂ ਇਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਜਿਹੜੀ ਇਹ ਵੈਕਸੀਨ ਆ ਉਹ ਜ਼ਰੂਰ ਜਲਦੀ ਤੋਂ ਜਲਦੀ ਲਈ ਜਾਵੇ। ਸੋ ਅੱਜ ਦਾ ਇਹ ਇੱਕ ਖਾਸ ਮੁਲਾਕਾਤ ਦਾ ਸਿਲਸਿਲਾ ਹੁਣ ਇੱਥੇ ਰੋਕਦੇ ਹਾਂ ਤੇ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ। ਇਸੇ ਤਰ੍ਹਾਂ ਫੇਰ ਕਿਸੇ ਹੋਰ ਜਾਣਕਾਰੀ ਦੇ ਨਾਲ ਕਿਸੇ ਹੋਰ ਸ਼ਖਸੀਅਤ ਨਾਲ ਹੋਵਾਂਗੇ ਹਾਜ਼ਰ ਅਗਲੇ ਕਿਸੇ ਹੋਰ ਸੈਗਮੈਂਟ ਦੇ ਵਿੱਚ। ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।